ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁਭਾਗ ਜੀ ਦਾ ਸੁਧਾਰ ਅੱਥੀ ਬਾਬਾ ਨੋਦ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 15ਵੇਂ ਅੰਕ ਦਾ ਪਹਿਲਾ ਹਿੱਸਾ, ਮਨਮੁਖ ਮੂਲੋਂ ਭੁੱਲਿਆ ਵਿੱਚ ਲਭ ਲੋਭ ਅਹੰਕਾਰ। ਇੱਧਰ ਡਾਕਟਰ ਜੀ ਦੇ ਜਾਣ ਮਗਰੋਂ ਬ੍ਰਿਸਟਰਾਣੀ ਨੇ ਬ੍ਰਿਸਟਰ ਜੀ ਨੂੰ ਕਿਹਾ, ਦੱਸੋ ਤੁਸੀਂ ਸਿੱਖਾਂ ਨੂੰ ਵਹਿਸ਼ੀ ਅਤੇ ਰੱਬ ਨੂੰ ਵਹਿਮ ਅਤੇ ਨੇਕੀ ਨਿਰਾ ਨੂੰ ਨਿਰਾ ਖਿਆਲ ਕਹਿੰਦੇ ਸੋ, ਜੋ ਇਹ ਇੱਕ ਖੁਦਗਰਜ਼ੀ ਦਾ ਹਥਿਆਰ ਹੈ। ਹੁਣ ਦੱਸੋ ਅਜੇ ਵੀ ਉਹੀ ਖਿਆਲ ਹਨ? ਨਹੀਂ, ਖਿਆਲਾਂ ਵਿੱਚ ਤਬਦੀਲੀ ਹੈ, ਪਰ ਮੈਂ ਤੇਰੇ ਵਾਂਗੂ ਛੇਤੀ ਮੰਨਣ ਵਾਲਾ ਨਹੀਂ। ਕੁਛ ਸਮਾਂ ਬੀਤੇਗਾ ਤਾਂ ਨਿਸ਼ਚੇ ਕਰਾਂਗਾ। ਮੇਰਾ ਅਸੂਲ ਤਾਂ ਇਹੋ ਹੈ ਕਿ ਬੰਦਾ ਆਪਣੇ ਫਾਇਦੇ ਦਾ ਕੰਮ ਕਰੇ। ਝੂਠ, ਕੁਸਤ, ਦਗੇ, ਫਰੇਬ ਦਾ ਕੁਛ ਡਰ ਨਹੀਂ। ਨਿਰਾ ਇੰਨਾ ਕਰੇ ਕਿ ਕੋਈ ਤਰੀਕਾ ਐਸਾ ਨਾ ਵਰਤ ਬੈਠੋ ਕਿ ਕਾਨੂੰਨ ਦੇ ਫੰਦੇ ਵਿੱਚ ਫਸ ਜਾਵੇ ਅਤੇ ਦੁੱਖ ਪਾਵੇ। ਬਾਕੀ ਖੁਦਗਰਜ਼ੀ ਹੀ ਅਸਲ ਪੁੰਨ ਹੈ। ਮੈਂ ਦੇਖ ਲੈ ਇਸ ਬਿਪਤਾ ਵਿੱਚ ਵੀ ਮਿੱਠੇ ਬਣ ਕੇ ਆਪਣਾ ਮਤਲਬ ਕੱਢ ਲਿਆ ਹੈ। ਵੋਟੀ, ਪਰ ਜਿਨ੍ਹਾਂ ਦੇ ਘਰ ਅਸੀਂ ਉਤਰੇ ਹਾਂ, ਇਹਨਾਂ ਦਾ ਜੀਵਨ ਸਾਥੋਂ ਚੰਗਾ ਹੈ ਕਿ ਮਾੜਾ? ਬ੍ਰਿਸਟਰ, ਮੈਂ ਕੀ ਕਹਿ ਸਕਾਂ, ਮੇਰੇ 'ਤੇ ਅਸਰ ਤਾਂ ਚੰਗਿਆਈ ਦਾ ਪੈਂਦਾ ਹੈ, ਪਰ ਮੈਨੂੰ ਉਹ ਕਾਰਨ, ਉਹ ਤੁਰਾ ਨਜ਼ਰ ਨਹੀਂ ਪੈਂਦਾ ਜਿਸ ਕਰਕੇ ਕਿ ਕੋਈ ਆਪਣੀ ਹਾਨੀ ਕਰਕੇ ਦੂਸਰੇ ਦਾ ਭਲਾ ਕਰ ਸਕਦਾ ਹੈ। ਬ੍ਰਿਸਟਰਾਣੀ, ਡਾਕਟਰ ਸਾਹਿਬ ਦੱਸ ਜੋ ਗਏ ਹਨ? ਬ੍ਰਿਸਟਰ, ਬੇਸ਼ੱਕ ਦੱਸ ਗਏ ਹਨ, ਉਹਨਾਂ ਦਾ ਅਤੇ ਬਾਬੇ ਦਾ ਵਰਤਾਰਾ ਵੀ ਦੱਸ ਰਿਹਾ ਹੈ। ਇਹਨਾਂ ਵਿੱਚ ਸੱਚਾਈ ਦਿਸਦੀ ਵੀ ਹੈ, ਪਰ ਮੈਂ ਇੱਕ ਵਾਰਗੀ ਕੀ ਕੁ ਮੰਨ ਜਾਵਾਂ? ਬੇਸ਼ੱਕ ਬਾਬੇ ਨੇ ਨਿਧੜਕ ਆਪਣੇ ਘਰ ਵਿੱਚ ਸਾਨੂੰ ਵੜ ਕੇ ਆਪਣੇ ਬੀਵੀ ਬੱਚਿਆਂ ਵਿੱਚ ਬਿਨਾਂ ਪੜਦੇ ਟਿਕਾਣਾ ਦੇ ਕੇ ਬੜੀ ਭਾਰੀ ਮਿਹਰ ਕੀਤੀ ਹੈ। ਵਰਤਾਵ ਦੀ ਨੇਕੀ ਵਰਤੀ ਹੈ, ਜਾਨ ਬਚਾਈ ਹੈ। ਡਾਕਟਰ ਸਾਹਿਬ ਵੀ ਬੜੇ ਚੰਗੇ ਅਤੇ ਪੜ੍ਹੇ ਲਿਖੇ ਜਾਪਦੇ ਹਨ, ਪਰ ਮੈਂ ਆਪਣੇ ਨੁਕਤੇ 'ਤੇ ਹਾਂ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਜਗਤ ਵਿੱਚ ਜਗਤ ਦੀ ਖੁਦਗਰਜ਼ੀ ਦੀ ਮਰਿਆਦਾ ਤੋਂ ਇੱਕ ਘਰ ਵੱਖਰੇ ਨਮੂਨੇ ਦਾ ਹੋਵੇ, ਪਰ ਇਹ ਆਮ ਵਰਤਾਰਾ ਨਹੀਂ ਹੈ। ਇੱਕ ਹੋਰ ਗੱਲ ਵੀ ਹੈ ਕਿ ਇੱਕ ਰਿਲੀਜੀਅਸ ਮੇਨੀਆ ਯਾਨੀ ਧਾਰਮਿਕ ਸ਼ੁਦਾ ਵੀ ਆਉਂਦਾ ਹੈ, ਸ਼ਾਇਦ ਇਹਨਾਂ ਨੂੰ ਉਹ ਸ਼ੁਦਾ ਹੀ ਹੋਵੇ। ਇਹ ਵਾਕ ਸੁਣ ਕੇ ਬ੍ਰਿਸਟਰਾਣੀ ਨੇ ਹੌਕਾ ਲੀਤਾ। ਜੇ ਕਦੀ ਬ੍ਰਿਸਟਰਾਣੀ ਨੇ ਬਾਬੇ ਅਤੇ ਡਾਕਟਰ ਦੀ ਗੱਲਬਾਤ ਸੁਣੀ ਹੁੰਦੀ ਤਾਂ ਉਸਨੂੰ ਸਮਝ ਆ ਜਾਂਦੀ ਕਿ ਡਾਕਟਰ ਆਪਣੇ ਤਜਰਬੇ ਵਿੱਚ ਕਿੰਨਾ ਕੁਛ ਸੱਚਾ ਸੀ ਅਤੇ ਬਾਬਾ ਕਿਤਨੇ ਗੰਭੀਰ ਅਤੇ ਉੱਚੇ ਆਸ਼ੇ ਵਾਲਾ ਹੈ ਜੋ ਸਾਰੇ ਤਜਰਬੇ ਦੇ ਸਾਹਮਣੇ ਅਹਿਲ ਚਟਾਨ ਵਾਂਗੂ ਕਿਸੇ ਆਪਣੇ ਅਸੂਲ 'ਤੇ ਖੜਾ ਹੈ। ਬਦਲੇ ਦੀ ਚਾਹ ਨਹੀਂ ਰੱਖਦਾ, ਨਿੰਦਾ ਤੋਂ ਡਰਦਾ ਨਹੀਂ, ਵੈਰੀਆਂ ਦੇ ਵੈਰ ਤੋਂ ਸੰਕੋਚਦਾ ਨਹੀਂ। ਨੇਕੀ ਕਰਕੇ ਬਦੀ ਨਾਲ ਟਿਕਿਆ ਜਾਂਦਾ ਹੈ, ਪਰ ਪਰਵਾਹ ਨਹੀਂ ਕਰਦਾ। ਹਰ ਹਾਲ ਕਿਸੇ ਆਪਣੇ ਅਸੂਲ 'ਤੇ ਨਿਰਭੈ ਤੁਰ ਰਿਹਾ ਹੈ। ਰਾਤ ਆ ਗਈ, ਸੇਵਾ ਹੋ ਗਈ, ਬ੍ਰਿਸਟਰ ਸਾਹਿਬ ਨੂੰ ਤਪ ਚੜ ਗਿਆ। ਬ੍ਰਿਸਟਰਾਣੀ ਦੇ ਜ਼ਖਮ ਖੁਸ਼ਕ ਸਨ, ਉਹ ਤਾਂ ਸੌਂ ਗਈ, ਪਰ ਬ੍ਰਿਸਟਰ ਸਾਹਿਬ ਬੜਾਉਂਦੇ ਰਹੇ, ਬਾਬਾ, ਬਾਬੇ ਦੀ ਵੋਟੀ, ਪੁੱਤਰ ਅਤੇ ਸੁਭਾਗ ਜੀ। ਵਾਰੋ ਵਾਰੀ ਪਹਿਰ ਪਹਿਰ ਭਰ ਪਹਿਰਾ ਦਿੰਦੇ ਰਹੇ ਅਤੇ ਸਾਰੇ ਜਣੇ ਇਹਨਾਂ ਦਾ ਬਣਾਉਣਾ ਸੁਣਦੇ ਰਹੇ ਜੋ ਇਸ ਪ੍ਰਕਾਰ ਦਾ ਸੀ, ਭਲਾ ਜੱਗ ਕਿੰਨਾ ਮੂਰਖ ਹੈ, ਖੁਦਗਰਜ਼ੀ ਤਾਂ ਅਸਲ ਪੁੰਨ ਹੈ, ਮਨ ਆਪਣਾ ਭਲਾ ਲੋਚ, ਨੇਕੀ ਕੋਈ ਸ਼ੈ ਨਹੀਂ। ਛੈ ਮੂਰਖ ਵਲੈਤ ਫਿਰ ਆਈ, ਪਦਾਰਥ ਤੋਂ ਬਿਨਾਂ ਕੋਈ ਰੱਬ ਟੂੰਡਦੀ ਹੈ। ਛੈ ਤਨ ਸੁੱਖ ਤੋਂ ਅੱਗੇ ਕੋਈ ਹੋਰ ਸੁੱਖ ਮੂਰਖ ਹੈ, ਜੋ ਹੈ ਸੋ ਗਰਜ਼ੀ, ਗਰਜ਼ ਨੂੰ ਰੱਖ ਮੂਰੇ, ਗਰਜ਼ ਦੇ ਟੁਰ ਮਗਰੇ, ਨਾ ਖੁਦਾ ਨਾ ਨੇਕੀ, ਇੱਕ ਮੈਂ ਅਤੇ ਮੇਰਾ ਸੁੱਖ। ਛੈ ਮੂਰਖ ਕੌਣ? ਕੋਈ ਨਹੀਂ, ਡਾਕਟਰ ਮੂਰਖ, ਬਾਬਾ ਸ਼ੁਦਾਈ, ਦਾਨਾ ਮੈਂ, ਪਰਦੇਸ ਵਿੱਚ ਸੁਖੀ, ਜਾਂਗਲੀ ਲੋਕ ਕਾਬੂ ਕੀਤੇ, ਹੈ ਨਾ ਅਕਲ ਦੂਰ ਦੀ ਸੋਜੀ। ਇਸ ਪ੍ਰਕਾਰ ਦੇ ਬਕਵਾਸ ਕਈ ਵੇਰ ਹੋਏ। ਡਾਕਟਰ ਜੀ ਦੇ ਕਹਿਣੇ ਮੁਜਬ ਪਾਣੀ ਦੀ ਟਾਕੀ ਮੱਥੇ 'ਤੇ ਧਰ ਕੇ ਸੇਵਾ ਵਾਲੇ ਸਿਰ ਠੰਡਾ ਕਰਦੇ ਰਹੇ, ਪਰ ਤਦ ਵੀ ਕਈ ਵੇਰ ਐਸੇ ਬਕੜਵਾਦ ਹੋਏ। ਇਹ ਬਕਵਾਸ ਬਾਬੇ ਜੀ ਨੂੰ ਅਤੇ ਪਰਿਵਾਰ ਨੂੰ ਦੱਸ ਗਏ ਕਿ ਕਿਉਂ ਡਾਕਟਰ ਜੀ ਅੱਜ ਰੋਹ ਵਿੱਚ ਭਰੇ ਹੋਏ ਸਨ। ਸਵੇਰਾ ਹੋਇਆ, ਡਾਕਟਰ ਜੀ ਬਾਬੇ ਦੇ ਪਿਆਰ ਬੱਦੇ ਆ ਗਏ, ਫਤਿਹ ਬੁਲਾ ਕੇ ਕਹਿਣ ਲੱਗੇ, ਬਾਬਾ ਜੀ ਖਿਮਾ ਕਰਨੀ, ਮੈਂ ਕੱਲ੍ਹ ਬੜੀ ਬੇਅਦਬੀ ਕਰਦਾ ਰਿਹਾ ਹਾਂ। ਬਾਬਾ ਨਹੀਂ ਬਰਖੁਰਦਾਰ ਜੀ, ਇਹ ਤਾਂ ਵਿਚਾਰ ਸੀ, ਕੋਈ ਗੱਲ ਨਹੀਂ। ਡਾਕਟਰ, ਮੇਰਾ ਅੱਜ ਵੀ ਜੀ ਨਹੀਂ ਸੀ ਕਰਦਾ ਆਉਣ ਨੂੰ। ਮੇਰਾ ਪਾਮਰ ਮਨ ਚਾਹੁੰਦਾ ਹੈ ਕਿ ਇਹਨਾਂ ਨੂੰ ਪੁਲਿਸ ਲੈ ਜਾਵੇ ਅਤੇ ਕਿਸੇ ਹਸਪਤਾਲ ਵਿੱਚ ਰੱਖੇ। ਆਪਦੇ ਸ਼ਾਨ ਸਰੋਵਰ ਘਰ ਵਿੱਚ ਮਗਦੇ ਕੋਲੇ ਨਹੀਂ ਚਾਹੀਦੇ, ਅਸਾਂ ਕੋਈ ਦੁਨੀਆ ਦਾ ਠੇਕਾ ਲਿੱਤਾ ਹੈ। ਬਾਬਾ, ਡਾਕਟਰ ਜੀ, ਤੁਸੀਂ ਜਗਤ ਦੇ ਹੱਥੋਂ ਬੜੇ ਸੱਤੇ ਹੋਏ ਹੋ। ਅਸੀਂ ਜਗਤ ਦਾ ਭਾਰ ਹਰ ਵੀ ਨਹੀਂ ਸਕਦੇ। ਜਗਤ ਹੈ ਵੀ ਦੁਖੀ, ਸੜ ਰਿਹਾ ਹੈ, ਪਰ ਸਾਡੇ ਮਨ ਦੀ ਅਰਦਾਸ ਇਹ ਹੈ ਨਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਇਹ ਜੋ ਸਵਾਰਥੀ ਲੋਕ ਹਨ ਅਤੇ ਪਾਪ ਵਿੱਚ ਫਸੇ ਲੋਕ ਹਨ, ਬਿਮਾਰ ਹਨ, ਮਨ ਦੇ ਰੋਗੀ ਹਨ। ਜੇ ਕੋਈ ਸਰੀਰ ਰੋਗੀ ਹੁੰਦਾ ਹੈ, ਉੱਕਰ ਮਨ ਵੀ ਰੋਗੀ ਹੋ ਜਾਂਦਾ ਹੈ। ਜਿਨ੍ਹਾਂ ਦੀ ਨਜ਼ਰ ਤਨ ਸੁੱਖ ਤੋਂ ਅੱਗੇ ਨਹੀਂ ਉੱਠਦੀ, ਉਹ ਰੋਗੀ ਹਨ। ਜੋ ਖੁਦਗਰਜ਼ੀ ਦੇ ਕਿਲੇ ਨਾਲ ਬੱਜੇ ਪਏ ਹਨ, ਸਰਬੱਤ ਦਾ ਪਲਾ। ਡਾਕਟਰ, ਬਾਬਾ ਜੀ, ਇੱਕ ਆਦਮੀ ਬੜਾ ਗਰੀਬ ਸੀ। ਉਸਦਾ ਇੱਕ ਪੁੱਤਰ ਸੀ ਜੋ ਪੜ੍ਹਦਾ ਸੀ। ਗਰੀਬੀ ਦੇ ਕਾਰਨ ਉਸਦਾ ਨਿਰਵਾਹ ਨਹੀਂ ਸੀ ਟੁਰਦਾ। ਉਹ ਸਵੇਰੇ ਬਾਣੀ ਪੜ੍ਹਦਾ ਅਤੇ ਅਰਦਾਸੇ ਕਰਦਾ ਸੀ ਕਿ ਹੇ ਗੁਰੂ, ਕੋਈ ਟਾਹਣ ਨਿਭਾ। ਉਸ ਪਰ ਗੁਰੂ ਨੇ ਕਿਰਪਾ ਕੀਤੀ। ਇੱਕ ਅਮੀਰ ਸਿੰਘ ਜੀ ਨੂੰ ਰਹਿਮ ਆਇਆ। ਉਸਨੇ ਰੁਪਇਆ ਖਰਚ ਕਰਕੇ ਉਸਨੂੰ ਪੜ੍ਹਾਇਆ। ਮੁੰਡਾ ਪੜ੍ਹ ਕੇ ਨੌਕਰ ਹੋ ਗਿਆ। ਹੁਣ ਉਹ 1000 ਰੁਪਇਆ ਮਹੀਨਾ ਕਮਾਉਂਦਾ ਹੈ। ਇਸਨੇ ਹੁਣ ਰੱਬ ਤੋਂ ਨਮੁਕਰੀ ਤਾਰੀ ਹੈ। ਜਿਸਨੇ ਰੁਪਇਆ ਦੇ ਕੇ ਪੜ੍ਹਾਇਆ ਸੀ, ਉਸਦਾ ਕਦੇ ਸ਼ੁਕਰੀਆ ਨਹੀਂ ਕੀਤਾ। ਜੇ ਕਦੇ ਜਤਾਓ ਕਿ ਫਲਾਣੇ ਨੇ ਤੈਨੂੰ ਪੜ੍ਹਾਇਆ ਸੀ, ਤਾਂ ਅੱਖਾਂ ਨੀਲੀਆਂ ਪੀਲੀਆਂ ਕਰਕੇ ਲੜਨ ਨੂੰ ਆਉਂਦਾ ਹੈ। ਕਈ ਸਿੱਖਾਂ ਦੇ ਕੇਸ ਕਤਲ ਕਰ ਚੁੱਕਾ ਹੈ। ਮੈਨੂੰ ਆਖਦਾ ਸੀ ਕਿ ਵਾਹ ਚੱਲੇ ਤਾਂ ਕੇਸ ਕਿਸੇ ਦੇ ਨਾ ਰਹਿਣ ਦਿਆਂ, ਪਰ ਆਪ ਰੱਖਦਾ ਹੈ, ਪੁੱਛੋ ਕਿਉਂ? ਤਾਂ ਕਹਿੰਦਾ ਹੈ ਫਿਰ ਸਿੱਖ ਮੇਰਾ ਇਤਬਾਰ ਨਹੀਂ ਕਰਨਗੇ। ਇਸ ਆਦਮੀ ਦੀ ਕੋਸ਼ਿਸ਼ ਆਪਣੇ ਸਵਾਰਥ ਦੀ ਇਤਨੀ ਹੈ ਕਿ ਹੱਦ ਹਿਸਾਬ ਨਹੀਂ ਹੈ। ਮੈਨੂੰ ਇੱਕ ਵਾਰੀ ਸੰਗਲਾਦੀਪ ਵਿੱਚ ਇਸਦਾ ਮੇਲ ਹੋਇਆ ਤਾਂ ਡਿੱਠਾ ਕਿ ਇਹ ਨਿਰਾਪੁਰਾ ਮਾਇਆ ਦਾ ਉਪਾਸ਼ਕ, ਪਰਮੇਸ਼ਰ ਗੁਰੂ ਅਤੇ ਪੰਥ ਦਾ ਵੈਰੀ ਹੈ। ਜ਼ਾਹਿਰਾ ਮੂੰਹੋਂ ਠੱਗਣਾ ਹੈ। ਮੈਂ ਵੀ ਭੁੱਲ ਗਿਆ ਸਾਂ, ਪਰ ਫਿਰ ਗੱਲੀ ਬਾਤੀ ਪਾਜ ਉਗੜ ਆਇਆ। ਉਸ ਜਾਤਾ ਮੈਨੂੰ ਪ੍ਰੇਰ ਚੁੱਕਾ ਹੈ, ਪਰ ਮੈਂ ਗੁੱਸੇ ਦੇ ਮਾਰੇ ਚੁੱਪ ਸਾਂ। ਦੱਸ ਬਾਬਾ, ਜਿਸਨੇ ਇਸਨੂੰ ਪੜ੍ਹਾਇਆ, ਉਸ ਸਿੱਖ ਨੇ ਕੀ ਨੇਕੀ ਕੀਤੀ?
ਬਾਬਾ, ਉਸਨੇ ਤਾਂ ਨੇਕੀ ਕੀਤੀ ਸੀ। ਚੰਗਾ ਹੁੰਦਾ ਕਿ ਉਹ ਇਸਦੇ ਮਨ ਦੇ ਸੁਧਾਰ ਦਾ ਵੀ ਕੋਈ ਯਤਨ ਕਰਦਾ। ਇਸੇ ਕਰਕੇ ਹੀ ਮੈਂ ਮਨਾਂ ਦੇ ਸੁਧਾਰ ਦੇ ਮਗਰ ਹਾਂ।
ਡਾਕਟਰ, ਤੁਸੀਂ ਤਾਂ ਦਰੁਸਤੀ ਪਰ ਹੋ, ਪਰ ਮੈਨੂੰ ਮੇਰੇ ਤਜਰਬੇ ਨੇ ਕੁਛ ਹੋਰ ਦਰਸਾਇਆ ਹੈ।
ਬਾਬਾ ਮੁਸਕਰਾ ਕੇ, ਤਜਰਬੇ ਕਰਕੇ ਅਤੇ ਦੁੱਖ ਪਾ ਕੇ ਫਿਰ ਭਲੇ ਰਹੀਏ, ਨੇਕੀ ਇਸਦਾ ਨਾਮ ਹੈ।
ਦੇਖ ਭਾਈ ਗੁਰਦਾਸ ਜੀ ਕਹਿੰਦੇ ਹਨ, ਹੁਣ ਤਿਸਦੇ ਚੌਖੰਨੀ ਹੈ ਆਪ ਠਗਾਏ ਲੋਕਾਂ ਪਾਣੀ। ਜੇ ਉੱਲੂ ਦਿਨ ਨੂੰ ਅੱਖ ਨਹੀਂ ਖੋਲਦਾ ਤਾਂ ਸੂਰਜ ਤਾਂ ਲੋਪ ਨਹੀਂ ਹੋ ਗਿਆ। ਜੇ ਕੋਈ ਨਾਸਤਕ ਵਾਹਿਗੁਰੂ ਤੋਂ ਅਤੇ ਨੇਕੀ ਤੋਂ ਮੁਕਰਦਾ ਹੈ ਤਾਂ ਉਸਦੇ ਮਨ ਦੇ ਲੋਇਣ ਅੰਧੇ ਹਨ। ਵਾਹਿਗੁਰੂ ਅਤੇ ਨੇਕੀ ਤਾਂ ਲੋਪ ਨਹੀਂ ਹੋ ਗਏ। ਤਕੜਾ ਹੋ ਯਾਰਾ, ਢਹਿੰਦੀਆਂ ਕਲਾਂ ਵਿੱਚ ਕਿਉਂ ਜਾਂਦਾ ਹੈ? ਸ਼ੇਰ ਮਰਦ ਹੋ ਭਲਿਆਈ ਵਾਸਤੇ। ਇਸੇ ਤਰ੍ਹਾਂ ਗੱਲੀ ਜੁੱਟੇ ਹੋਏ ਦੋਵੇਂ ਜਣੇ ਅੰਦਰ ਗਏ। ਡਾਕਟਰ ਨੇ ਜ਼ਖਮ ਖੋਲ੍ਹੇ। ਇੱਕ ਥਾਂ ਪੀਪ ਰੁਕ ਰਹੀ ਸੀ, ਸੋ ਚੀਰਾ ਦੇ ਕੇ ਕੱਢੀ। ਚੀਰੇ ਨਾਲ ਠੰਡ ਵੀ ਪੈ ਗਈ ਅਤੇ ਤਪ ਵੀ ਲੱਥਾ। ਅੱਜ ਬਰਿਸਟਰ ਸਾਹਿਬ ਕਮਜ਼ੋਰ ਵੀ ਸਨ। ਜਦੋਂ ਪੱਟੀ ਆਦਕ ਹੋ ਚੁੱਕੇ, ਬਿਸਤਰੇ ਕੱਪੜੇ ਬਦਲੇ ਗਏ, ਦੁੱਧ ਪੀਣ ਨੂੰ ਦਿੱਤਾ ਗਿਆ, ਤਦ ਡਾਕਟਰ ਸਾਹਿਬ ਚੱਲੇ। ਉਸ ਵੇਲੇ ਬਰਿਸਟਰ ਨੇ ਆਵਾਜ਼ ਮਾਰੀ ਕਿ ਆਪ ਟੁਰ ਚੱਲੇ ਹੋ, ਕੱਲ੍ਹ ਵਾਂਗੂ ਕੁਛ ਗੱਲਾਂ ਨਹੀਂ ਸੁਣਾਉਣੀਆਂ?
ਡਾਕਟਰ, ਮੈਨੂੰ ਗੱਲਾਂ ਦਾ ਠਰ ਘੱਟ ਹੈ। ਕੱਲ੍ਹ ਤਾਂ ਛਿੜ ਪਈ ਸੀ, ਤਾਂ ਗੱਲਬਾਤ ਹੋ ਗਈ। ਮੈਨੂੰ ਜਗਤ ਦਾ ਤਜਰਬਾ ਸ਼ੋਕਦਾਇਕ ਹੋਇਆ ਹੈ। ਮੈਂ ਸਮਝਦਾ ਹਾਂ ਕਿ ਪਿਆਰ ਦਾ ਸੰਸਾਰ ਵਿੱਚ ਕਾਲ ਹੈ, ਇਨਸਾਫ਼ ਦੀ ਵਰਤੋਂ ਦੀ ਮੁਸ਼ਕ ਨਹੀਂ ਅਤੇ ਸੱਚ ਲੱਭਦਾ ਨਹੀਂ। ਬਾਕੀ ਇੱਕ ਸ਼ਤਰੰਜ ਜਾਰੀ ਹੈ। ਕੀ ਮਿੱਤਰ ਅਤੇ ਕੀ ਸਾਖ, ਕੀ ਪੰਡਿਤ ਅਤੇ ਕੀ ਮੂਰਖ, ਕੀ ਆਪਣੇ ਅਤੇ ਕੀ ਪਰਾਏ, ਜੋ ਆਪੋ ਵਿੱਚ ਮਿਲਦੇ ਹਨ ਉੱਤੋਂ ਹੋਰ ਤਰ੍ਹਾਂ, ਪਰ ਅੰਦਰੋਂ ਸਾਰੇ ਆਪੋ ਆਪਣੀ ਖਿੱਚਾ ਖਿੱਚੀ ਵਿੱਚ ਆਉਂਦੇ ਹਨ। ਮੈਂ ਜਦ ਦੋ ਮਿੱਤਰਾਂ ਨੂੰ ਜਫੀ ਪਾਏ ਵੇਖਦਾ ਹਾਂ ਤਾਂ ਹੱਸਦਾ ਹਾਂ ਕਿ ਇਹਨਾਂ ਦੋਹਾਂ ਦੇ ਦਿਲ ਤਾਂ ਖੁਦਗਰਜ਼ੀ ਵੱਲ ਜਾ ਰਹੇ ਹਨ, ਇੱਕ ਦੂਜੇ ਤੋਂ ਵਧੇਰੇ ਲਾਭ ਉਠਾਉਣਾ ਚਾਹੁੰਦੇ ਹਨ ਅਤੇ ਮਿਲੇ ਐਂ ਹਨ ਕਿ ਮਾਨੋ ਇੱਕ ਦੂਜੇ ਲਈ ਪਿਆਰ ਹੈ ਅਤੇ ਕੁਛ ਕੁਰਬਾਨੀ ਕਰ ਰਹੇ ਹਨ।
ਬਰਿਸਟਰ, ਠੀਕ, ਮੇਰਾ ਵੀ ਇਹੋ ਤਜਰਬਾ ਹੈ।
ਤੁਸੀਂ ਤੇ ਮੈਂ ਇੱਕੋ ਟਿਕਾਣੇ ਹਾਂ, ਵੋਟੀ ਵੱਲ ਤੱਕ ਕੇ ਡਿੱਠਾ ਹੀ।
ਡਾਕਟਰ, ਤੁਹਾਡਾ ਤੇ ਮੇਰਾ ਫਰਕ ਹੈ। ਮੈਂ ਇਸ ਹਾਲਤ ਨੂੰ ਦੇਖ ਕੇ ਇਨਸਾਨ ਦੀ ਇੱਕ ਬਿਮਾਰੀ ਸਮਝਦਾ ਹਾਂ, ਇਸ ਨੂੰ ਮਾੜਾ ਜਾਣਦਾ ਹਾਂ, ਔਰ ਇਸ ਤੋਂ ਉੱਚੀ ਸੁੱਚੀ ਤੇ ਸੱਚੀ ਇੱਕ ਹਾਲਤ ਸੰਭਵ ਸਮਝਦਾ ਹਾਂ ਜੋ ਮੈਨੂੰ ਪਿਆਰੀ ਲੱਗਦੀ ਹੈ। ਤੁਸੀਂ ਇਸ ਹਾਲਤ ਨੂੰ ਚੰਗਾ ਸਮਝਦੇ ਹੋ, ਇਸ ਵਿੱਚ ਵਰਤਦੇ ਹੋ ਤੇ ਇਸ ਤੋਂ ਉੱਚੀ ਹਾਲਤ ਨੂੰ ਮੰਨਣ ਵਾਲੇ ਨਹੀਂ ਹੋ। ਸੋ ਮੇਰਾ ਤੁਹਾਡਾ ਜ਼ਮੀਨ ਆਸਮਾਨ ਦਾ ਫਰਕ ਹੈ। ਮੈਂ ਇਸ ਹਾਲਤ ਪਰ ਅਥਰੂ ਕੇਰਦਾ ਹਾਂ, ਤੁਸੀਂ ਇਸ ਹਾਲਤ ਪਰ ਪ੍ਰਸੰਨ ਤੇ ਸੰਤੁਸ਼ਟ ਹੋ। ਲਓ, ਮੈਨੂੰ ਅੱਜ ਕਾਲ ਹੈ ਫਿਰ ਕਦੇ ਸੇ। ਅਸੰਤੁਸ਼ਟ ਹਿਰਦੇ ਡਾਕਟਰ ਸਾਹਿਬ ਬਾਹਰ ਆਇਆ, ਕਮਲ ਫੁੱਲ ਵਿੱਚ ਕੋਲੇ ਮਗਦੇ ਦੇਖ ਜਿਕੂ ਕੋਈ ਉਦਾਸ ਹੋਵੇ। ਇਸ ਤਰ੍ਹਾਂ ਬਾਬੇ ਲਈ ਡਾਕਟਰ ਸਾਹਿਬ ਉਦਾਸ ਸਨ, ਅੱਗੋਂ ਬਾਬਾ ਜੀ ਮਿਲੇ ਟਿਕਵੇਂ ਮੱਥੇ ਵਾਲੇ। ਬਾਬਾ, ਜੈਸਾ ਮਨ ਆਪਣਾ ਪਰਮਨ ਤੈਸਾ। ਦੇਖੋ, ਇਹ ਇੱਕ ਅਸੂਲ ਹੈ, ਆਪਣੇ ਵਰਗਾ ਸਭ ਨੂੰ ਦੇਖੋ। ਜੇ ਉਹ ਜਿਹਾ ਤੁਹਾਨੂੰ ਆਪਣਾ ਆਪ ਪਿਆਰਾ ਹੈ, ਇਸ ਤਰ੍ਹਾਂ ਸਭਨਾਂ ਵਿੱਚ ਆਪਣੇ ਆਪ ਦਾ ਪ੍ਰਤੀਬਿੰਬ ਦੇਖੋ। ਪਰ ਡਾਕਟਰ ਜੀ, ਇਸ ਤੋਂ ਇੱਕ ਉੱਚਾ ਅਸੂਲ ਹੋਰ ਹੈ ਜੋ ਗੁਰੂ ਬਾਬੇ ਨੇ ਕਿਹਾ ਹੈ। ਉਰਤਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਜਿਸ ਦੇ ਅੰਦਰ ਨਾਮ ਦਾ ਨਿਵਾਸ ਹੋ ਗਿਆ ਹੈ, ਉਹ ਸਭ ਘਟਾਂ ਵਿੱਚ ਵਾਹਿਗੁਰੂ ਵਿਆਪਕ ਨੂੰ ਵੇਖਦਾ ਹੈ। ਡਾਕਟਰ ਜੀ, ਸਤਿਗੁਰ ਦੇ ਇਸ ਆਦਰਸ਼ ਪਰ ਵੀ ਵਿਚਾਰ ਕਰਨੀ। ਡਾਕਟਰ ਸਾਹਿਬ ਨੂੰ ਕਾਲ ਸੀ, ਸੋ ਬਾਬਾ ਤੋਂ ਅਦਬ ਨਾਲ ਪਰ ਛੇਤੀ ਵਿਦਾ ਹੋ ਗਏ। ਕੁਝ ਚਿਰ ਮਗਰੋਂ ਇੱਕ ਪੁਲਿਸ ਦਾ ਸਿਪਾਹੀ ਬਾਬੇ ਦਾ ਘਰ ਪੁੱਛਦਾ ਆਇਆ ਤੇ ਥਾਣੇਦਾਰ ਦਾ ਪਰਵਾਨਾ ਲਿਆਇਆ ਕਿ ਬਰਿਸਟਰ ਕਚਹਿਰੀ ਜਾਣ ਜੋਗਾ ਹੋਇਆ ਹੈ ਕਿ ਨਹੀਂ, ਅਸੀਂ ਮੁਕੱਦਮੇ ਨੂੰ ਅੱਗੇ ਟੋਰਨਾ ਹੈ। ਇਸ ਦਾ ਜਵਾਬ ਬਾਬਾ ਡਾਕਟਰ ਜੀ ਤੋਂ ਦਿਵਾਉਣਾ ਚਾਹੁੰਦੇ ਸਨ, ਪਰ ਡਾਕਟਰ ਟੁਰ ਚੁੱਕਾ ਸੀ। ਸੋ ਆਪਣੇ ਪੁੱਤ ਨੂੰ ਘੋੜੀ ਤੇ ਚਾੜ ਕੇ ਤੇ ਸੰਦੇਸ਼ਾ ਦੇ ਕੇ ਟੋਰ ਦਿੱਤਾ ਕਿ ਡਾਕਟਰ ਜੀ ਤੋਂ ਜਵਾਬ ਲਿਖਵਾ ਲਿਆਵੇ ਜੋ ਥਾਣੇਦਾਰ ਵੱਲ ਘੱਲਿਆ ਜਾਵੇ। ਬਾਬੇ ਦੀ ਮਰਜ਼ੀ ਸੀ ਕਿ ਬਿਮਾਰ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਪਰ ਬ੍ਰਿਸਟਰਾਣੀ ਨੇ ਸੁਭਾਗ ਜੀ ਤੋਂ ਪਤਾ ਕਰ ਲਿਆ ਸੀ ਤੇ ਬ੍ਰਿਸਟਰ ਸਾਹਿਬ ਸੁਣ ਕੇ ਬੜੇ ਤਿਲਮਿਲ ਕਰ ਰਹੇ ਸਨ ਔਰ ਉਡੀਕ ਰਹੇ ਸਨ ਕਿ ਬਾਬਾ ਆਵੇ ਤਾਂ ਪੱਕਾ ਪਤਾ ਕਰੇ। ਪਰ ਬਾਬਾ ਉਸ ਵੇਲੇ ਤੱਕ ਅੰਦਰ ਨਾ ਆਇਆ ਜਿਸ ਵੇਲੇ ਤਾਈਂ ਕਿ ਡਾਕਟਰ ਵੱਲੋਂ ਜਵਾਬ ਨਾ ਆ ਗਿਆ, ਜੋ ਇਹ ਸੀ ਕਿ ਬਿਮਾਰ ਅਜੇ ਸਫ਼ਰ ਕਰਨ ਲਾਇਕ ਨਹੀਂ ਹਨ। ਸੋ ਬਾਬੇ ਨੇ ਪੁਲਿਸ ਵਾਲੇ ਨੂੰ ਇਹ ਉੱਤਰ ਦੇ ਕੇ ਟੋਰ ਦਿੱਤਾ ਸੀ। ਹੁਣ ਦਿਨ ਢਲਣ ਦਾ ਵੇਲਾ ਹੋ ਗਿਆ ਸੀ। ਬਾਬਾ ਅੰਦਰ ਗਿਆ, ਅੱਗੋਂ ਬ੍ਰਿਸਟਰ ਨੇ ਸਾਰਾ ਹਾਲ ਪੁੱਛਿਆ। ਤਦ ਬਾਬੇ ਨੇ ਦੱਸ ਦਿੱਤਾ ਕਿ ਇਸ ਤਰ੍ਹਾਂ ਪਰਵਾਨਾ ਆਇਆ ਸੀ ਅਤੇ ਐਂ ਉੱਤਰ ਕਲਵਾ ਦਿੱਤਾ ਗਿਆ ਹੈ। ਇਸ ਪਰ ਬ੍ਰਿਸਟਰ ਸਾਹਿਬ ਕੁਛ ਤਾਂ ਬਾਬੇ ਦੀ ਅਕਲ ਅਤੇ ਹਮਦਰਦੀ ਪਰ ਖੁਸ਼ ਹੋਏ ਅਤੇ ਕੁਛ ਪੁਲਿਸ ਦੀ ਸਖਤੀ ਅਤੇ ਬੇਦਰਦੀ ਪਰ ਤਰਪੇ। ਕਈ ਗਾਲੀਆਂ ਦੇ ਕੇ ਕਹਿ ਉੱਠੇ, ਮੈਨੂੰ ਸਮਝ ਨਹੀਂ ਆਉਂਦੀ ਕਿ ਪੁਲਿਸ ਇਤਨਾ ਦੁੱਖ ਕਿਉਂ ਦਿੰਦੀ ਹੈ। ਇਸ ਪਰ ਬਾਬਾ ਮੁਸਕਰਾ ਪਿਆ। ਬਾਬੇ ਨੂੰ ਮੁਸਕਰਾਉਂਦਾ ਦੇਖ ਕੇ ਬ੍ਰਿਸਟਰ ਸਾਹਿਬ ਦਾ ਜ਼ਰਾ ਗੁੱਸਾ ਹੋਰ ਵੱਧ ਗਿਆ, ਪਰ ਆਵਾਜ਼ ਚੰਗੀ ਬਣਾ ਕੇ ਕਹਿਣ ਲੱਗੇ, ਬਾਬਾ ਜੀ, ਆਪ ਕਿਉਂ ਹੱਸ ਪਏ ਹੋ? ਆਪ ਨੂੰ ਤਾਂ ਜ਼ੁਲਮ ਪਰ ਰੋਣ ਆਉਣਾ ਚਾਹੀਏ। ਬਾਬਾ, ਜ਼ੁਲਮ ਪਰ ਤਾਂ ਮੈਂ ਸਦਾ ਮੋਮ ਦਿਲ ਹੋ ਕੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਖਸ਼ ਲਵੇ। ਹਾਸਾ ਮੈਨੂੰ ਜ਼ੁਲਮ ਪਰ ਤਾਂ ਨਹੀਂ ਆਇਆ, ਆਪ ਦੀ ਆਸ ਉਮੈਦ ਪਰ ਆਇਆ ਹੈ। ਬ੍ਰਿਸਟਰ, ਉਹ ਕਿਵੇਂ? ਬਾਬਾ, ਇਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਵਿੱਚੋਂ ਕੋਈ ਚੀਣਾ ਬੀਜੇ, ਜਦੋਂ ਚੀਣਾ ਲੱਗੇ ਤਾਂ ਉਹ ਵੇਖ ਕੇ ਖਫਾ ਹੋਵੇ ਕਿ ਕਣਕ ਕਿਉਂ ਨਹੀਂ ਲੱਗੀ। ਉਸਦੀ ਇਸ ਕਣਕ ਨਾ ਲੱਗਣ ਦੀ ਨਿਰਾਸ਼ਤਾ ਪਰ ਜਿਸ ਤਰ੍ਹਾਂ ਹਾਸਾ ਆਉਂਦਾ ਹੈ, ਮੈਨੂੰ ਇਸ ਤਰ੍ਹਾਂ ਦਾ ਹਾਸਾ ਆਇਆ ਹੈ। ਬ੍ਰਿਸਟਰ, ਮੈਂ ਨਹੀਂ ਸਮਝ ਸਕਿਆ। ਬਾਬਾ, ਤੇ ਬਰੀਕਿਆਂ ਨਾਲ ਮੈਂ ਨਹੀਂ ਸਮਝਾ ਸਕਦਾ, ਇੱਕ ਕਥਾ ਸੁਣਾ ਦਿੰਦਾ ਹਾਂ, ਆਸ ਹੈ ਆਪ ਉਸ ਤੋਂ ਸਮਝ ਜਾਓਗੇ। ਇੱਕ ਆਦਮੀ ਨੇ ਕਿਸੇ ਜ਼ੁਲਮ ਤੋਂ ਸੱਤ ਕੇ ਆਪਣਾ ਕਮਾਮ ਛੱਡ ਕੇ ਡਾਕੂ ਹੋਣਾ ਪਸੰਦ ਕਰ ਲਿਆ। ਪਹਿਲਾਂ ਤਾਂ ਇਕੱਲਾ ਰਾਹ ਮਾਰਦਾ ਰਿਹਾ, ਪਰ ਜਦ ਕੁਛ ਵਰਗਸ ਆ ਗਈ ਤੇ ਰੁਪਏ ਹੋ ਗਏ ਤਾਂ ਜਥਾ ਬਣਾਉਣ ਲੱਗਾ। ਸਹਿਜੇ ਸਹਿਜੇ ਇਸਨੇ ਇੱਕ ਤਕੜਾ ਟੋਲਾ ਬਣਾ ਲਿਆ। ਆਪ ਤਾਂ ਇਹ ਸਰਦਾਰ ਬਣਿਆ ਤੇ ਆਪਣੇ ਮਗਰ ਵਾਲਿਆਂ ਨੂੰ ਖੂਬ ਰਾਹ ਮਾਰੀ ਤੇ ਹੁਨਰ ਸਿਖਾ ਕੇ ਇਸਨੇ ਦੌਲਤ ਕਮਾਈ। ਪਹਾੜਾਂ ਦੀਆਂ ਗਾਰਾਂ ਤੇ ਚਟਾਨਾਂ ਦੇ ਓਲੇ ਧਨ ਛਿਪਾਏ ਤੇ ਨਿਤ ਨਵੇਂ ਤਾੜੇ ਮਾਰੇ। ਇੱਕ ਦਿਨ ਸਰਦਾਰ ਆਪਣਾ ਹਿੱਸਾ ਛੁਪਾਉਣ ਗਿਆ ਸੀ ਤਾਂ ਟੋਲੇ ਦੇ ਸਾਰੇ ਰਾਮਾਰਾਂ ਨੇ ਸਲਾਹ ਕੀਤੀ ਕਿ ਲੜਦੇ ਮਾਰਦੇ ਜੋਖੋਂ ਅਸੀਂ ਪੈਂਦੇ ਹਾਂ ਤੇ ਸਾਰਿਆਂ ਤੋਂ ਵੱਡਾ ਹਿੱਸਾ ਇਹ ਲੈ ਜਾਂਦਾ ਹੈ।
ਇਹ ਚਾਚਾ ਲੱਗਦਾ ਹੈ, ਆਓ ਅੱਜ ਇਸੇ ਨੂੰ ਲੁੱਟੀਏ, ਸਾਰੀ ਦੌਲਤ ਖੋਹ ਕੇ ਆਪੋ ਵਿੱਚ ਇੱਕੋ ਜਿਹੀ ਵੰਡ ਲਈਏ। ਇਹ ਮਤਾ ਪਕਾ ਕੇ ਉਹਨਾਂ ਨੇ ਰਾਤ ਨੂੰ ਸਰਦਾਰ ਤੋਂ ਉਸਦੀ ਦੌਲਤ ਦਾ ਪਤਾ ਪੁੱਛਿਆ, ਉਸਨੇ ਨਾਂ ਦੱਸਿਆ। ਇਸ ਪਰ ਬੋਲ ਬੁਲਾਰਾ ਤੇ ਲੜਾਈ ਛਿੜ ਪਈ। ਚਿਰ ਤਾਈਂ ਡਾਕੂ ਲੜਦਾ ਰਿਹਾ, ਪਰ ਆਖਿਰ ਇਕੱਲਾ ਸੀ ਘਾਇਲ ਹੋ ਕੇ ਟਹਿ ਪਿਆ। ਡਾਕੂਆਂ ਜਾਤਾ ਕੇ ਮਰ ਗਿਆ ਹੈ। ਉਧਰੋਂ ਜੰਗਲ ਵਿੱਚ ਕੁਛ ਚਾਨਣਾ ਦਿਸਿਆ ਤੇ ਟਾਪਾਂ ਦੀ ਆਵਾਜ਼ ਆਈ। ਡਾਕੂਆਂ ਨੂੰ ਪਤਾ ਸੀ ਕਿ ਰਾਜਾ ਤੇ ਸੈਨਾ ਨੇ ਅੱਜ ਲੰਘਣਾ ਹੈ। ਉਹ ਛੇਤੀ ਨਾਲ ਨੱਸ ਗਏ। ਜਦੋਂ ਰਾਜਾ ਦੀ ਸੈਨਾ ਲੰਘੀ ਤਾਂ ਨਾਲ ਇੱਕ ਸਾਧੂ ਜਾ ਰਿਹਾ ਸੀ। ਉਸਨੇ ਇੱਕ ਮਰਦ ਘਾਇਲ ਵੇਖ ਕੇ ਆਪਣੇ ਸੇਵਕ ਸਰਦਾਰ ਦੇ ਰਥ ਤੋਂ ਛਾਲ ਮਾਰੀ ਤੇ ਸੇਵਾ ਲਈ ਜੁੜ ਪਿਆ। ਇਹ ਸਾਧੂ ਸੇਵਾ ਕਰਨ ਲਈ ਉੱਥੇ ਹੀ ਰਹਿ ਪਿਆ। ਕੁਛ ਦਿਨ ਪਾ ਕੇ ਉਸਦੀ ਮਿਹਨਤ ਤੇ ਸੇਵਾ ਨਾਲ ਡਾਕੂ ਇੰਨਾ ਵੱਲ ਹੋ ਗਿਆ ਕਿ ਉਸਨੂੰ ਹੋਸ਼ ਆ ਗਈ ਤੇ ਉੱਠਣ ਬੈਠਣ ਲੱਗ ਪਿਆ। ਤਾਂ ਉਸਨੇ ਕੀ ਡਿੱਠਾ ਕਿ ਬਿਮਾਰ ਵੱਲ ਹੋ ਕੇ ਆਪਣੇ ਸਾਥੀਆਂ ਨੂੰ ਗਾਲਾਂ ਦੇਣ ਲੱਗ ਪਿਆ ਹੈ। ਸਾਧੂ ਨੇ ਜਦ ਸਾਰਾ ਪਤਾ ਕਰ ਲਿਆ ਕਿ ਇਹ ਡਾਕੂਆਂ ਦਾ ਸਰਦਾਰ ਹੈ ਤੇ ਆਪਣੇ ਡਾਕੂ ਤਾਬੇਦਾਰਾਂ ਨੂੰ ਉਹਨਾਂ ਦੀ ਪਹਿਮਾਨਗੀ ਤੇ ਧਰੋਹ ਪਰ ਗੁੱਸੇ ਹੋ ਰਿਹਾ ਹੈ ਤਾਂ ਹੱਸ ਪਿਆ। ਸਰਦਾਰ ਨੇ ਕਿਹਾ, ਤੂੰ ਕਿਉਂ ਹੱਸਿਆ ਹੈ? ਸਾਧੂ ਨੇ ਕਿਹਾ, ਤੇਰੀ ਆਸ ਪਰ ਬੀਜ ਦਾ ਤੂੰ ਕਿੱਕਰ ਰਿਹਾ ਤੇ ਫਲ ਹੁਣ ਤੂੰ ਦਾਖਾਂ ਲੋੜਦਾ ਹੈ। ਇਹ ਸਪਸ਼ਟ ਹਾਸੇ ਦੀ ਗੱਲ ਹੈ। ਸਰਦਾਰ ਨੇ ਕਿਹਾ, ਕੀ ਕੂੰ? ਸਾਧੂ ਬੋਲਿਆ, ਜਦ ਤੂੰ ਆਪਣੇ ਚੇਲਿਆਂ ਨੂੰ ਦੂਸਰੇ ਦੇ ਹੱਕ ਦੀ ਇੱਜ਼ਤ ਨਾ ਕਰਨੀ ਸਿਖਾਈ ਹੈ, ਜਦ ਸਾਰੀ ਉਮਰ ਤੂੰ ਇਹ ਮਦ ਉਹਨਾਂ ਨੂੰ ਦਿੱਤੀ ਹੈ ਕਿ ਦੂਸਰੇ ਦਾ ਮਾਲ ਜਾਨ ਮਾਰ ਕੇ ਵੀ ਖੋ ਲਵੋ, ਜਦ ਤੂੰ ਉਹਨਾਂ ਦੇ ਦਿਲ ਵਿੱਚੋਂ ਨਿਆਂ ਜਾਂ ਇਨਸਾਫ਼ ਦਾ ਖਿਆਲ ਹੀ ਮਾਰਦਾ ਰਿਹਾ ਹੈ ਤੇ ਧੱਕਾ ਸਿਖਾਲਦਾ ਰਿਹਾ ਹੈ, ਤਦ ਹੁਣ ਜੋ ਤੂੰ ਉਹਨਾਂ ਤੋਂ ਇਨਸਾਫ਼ ਔਰ ਸਤਿਕਾਰ ਦੀ ਆਸ ਕਰਦਾ ਹੈ, ਇਹ ਭੁੱਲ ਹੈ ਕਿ ਨਹੀਂ? ਉਹਨਾਂ ਤਾਂ ਇਹ ਮਤ ਸਿੱਖੀ ਹੈ ਕਿ ਦੂਸਰੇ ਦੇ ਹੱਕ ਨੂੰ ਸਤਿਕਾਰਨਾ ਨਹੀਂ ਪਰ ਹੱਕ ਮਾਰਨਾ ਹੈ। ਤਦ ਉਹ ਤੇਰਾ ਹੱਕ ਕੀ ਕਿਉਂ ਪਛਾਣਨ? ਜਦ ਉਹਨਾਂ ਤੈਥੋਂ ਸਿੱਖਿਆ ਹੀ ਇਹ ਪਾਈ ਹੈ ਕਿ ਰਾਜਾ ਦੇ ਹੁਕਮ ਨੂੰ ਕਿ ਦੇਸ਼ ਦੇ ਕਾਨੂੰਨ ਕਿ ਨੇਕੀ ਨੂੰ ਨਹੀਂ ਮੰਨਣਾ, ਤਦ ਉਹ ਤੇਰੀ ਆਗਿਆ ਵੀ ਟੁਰਨਾ ਕਿੱਥੋਂ ਸਿੱਖ ਲੈਣ? ਤੂੰ ਉਹਨਾਂ ਨੂੰ ਧੱਕਾ, ਜ਼ੁਲਮ, ਤੱਦੀ, ਬੇਇਨਸਾਫ਼ੀ ਸਿਖਾਈ, ਉਹ ਵਰਤਾਓ ਉਹਨਾਂ ਨੇ ਤੇਰੇ ਨਾਲ ਵਰਤਿਆ, ਹੁਣ ਤੂੰ ਹੈਰਾਨ ਕਿਉਂ ਹੁੰਦਾ ਹੈ? ਬੀਜ ਕੇ ਜ਼ੁਲਮ ਅਤੇ ਅਨਾਦਰ ਫਲ ਚਾਹੁੰਦਾ ਹੈ, ਲੱਗੇ ਇਨਸਾਫ਼ ਅਤੇ ਸਤਿਕਾਰ। ਬ੍ਰਿਸ਼ਟਰ ਘਬਰਾ ਕੇ, ਬਾਬਾ ਜੀ, ਪੁਲਿਸ ਵਾਲੇ ਮੈਂ ਤਾਂ ਨਹੀਂ ਸਿਖਾਏ, ਮੈਂ ਪੁਲਿਸ ਅਫਸਰ ਤਾਂ ਨਹੀਂ ਹਾਂ। ਬਾਬਾ, ਮੈਂ ਨਾ ਪੁਲਿਸ ਨੂੰ ਮਾੜਾ ਕਹਿ ਰਿਹਾ ਹਾਂ, ਨਾ ਵਕੀਲਾਂ ਨੂੰ। ਕਿਸੇ ਮਨੁੱਖ ਜਾਂ ਕਿਸੇ ਕਮਾਮ ਵਾਸਤੇ ਮੇਰੀ ਜੀਬ ਨਿੰਦਾ ਦਾ ਵਾਕ ਕਹਿ ਹੀ ਨਹੀਂ ਸਕਦੀ। ਮੈਂ ਤਾਂ ਇੱਕ ਰਾਹ ਦੀ ਗੱਲ ਕੀਤੀ ਹੈ ਕਿ ਆਪ ਦਾ ਅਸੂਲ ਹੈ ਖੁਦਗਰਜ਼ੀ, ਜੀ ਕੋ ਹੋ ਸਕੇ ਆਪਣਾ ਫਾਇਦਾ ਕਰਨਾ, ਧਰਮ ਅਤੇ ਸਦਾਚਾਰ ਦੀ ਵੀ ਪਰਵਾਹ ਨਾ ਕਰਨੀ। ਫਿਰ ਜਦ ਆਪ ਦਾ ਇਹ ਅਸੂਲ ਹੈ ਤਾਂ ਹਰ ਇੱਕ ਆਦਮੀ ਜੋ ਇਹ ਅਸੂਲ ਧਾਰਨ ਕਰੇ ਤਾਂ ਆਪ ਨੂੰ ਕਿਉਂ ਗੁੱਸਾ? ਆਪ ਜੋ ਆਪਣੇ ਲਈ ਠੀਕ ਅਤੇ ਚੰਗਾ ਸਮਝਦੇ ਹੋ ਅਤੇ ਕਰਦੇ ਹੋ, ਜਦ ਕੋਈ ਹੋਰ ਉਹ ਗੱਲ ਆਖੇ ਅਤੇ ਕਰੇ ਤਦ ਆਪ ਨੂੰ ਕਿਉਂ ਰੰਝ ਹੈ? ਆਪ ਖੁਸ਼ ਹੋਵੋ ਕਿ ਜਿਸ ਅਸੂਲ ਉੱਤੇ ਤੁਸੀਂ ਟੁਰਦੇ ਹੋ, ਜੋ ਵਰਤਾਰਾ ਤੁਸੀਂ ਚੰਗਾ ਸਮਝਦੇ ਹੋ, ਸਾਰੇ ਉਸੇ ਪਰ ਟੁਰ ਰਹੇ ਹਨ। ਮੈਂ ਸਮਝਦਾ ਹਾਂ ਕਿ ਨਾਮ ਸਿਰ ਸ਼ੁਭਕਰਮਾਂ ਦੇ ਸ਼ੁਭਕਰਮ ਹੈ। ਮੈਂ ਨਾਮ ਵਾਲੇ ਸੱਜਣਾਂ ਨੂੰ ਦੇਖ ਕੇ ਖੁਸ਼ ਹੁੰਦਾ ਹਾਂ। ਤੁਸਾਂ ਜੋ ਥਾਣੇਦਾਰ ਵਿੱਚ ਖੁਦਗਰਜ਼ੀ ਤੱਕੀ ਹੈ, ਉਸ ਵਿੱਚ ਆਪਣੇ ਫਾਇਦੇ ਦੀ ਲਾਲਸਾ ਡਿੱਠੀ ਹੈ, ਤਾਂ ਉਹ ਉਸੇ ਅਸੂਲ ਪਰ ਟੁਰ ਰਿਹਾ ਹੈ ਕਿ ਜਿਸ ਪਰ ਤੁਸੀਂ ਟੇਕ ਧਾਰੀ ਤੁਰ ਰਹੇ ਹੋ। ਜੇ ਉਹ ਅਸੂਲ ਠੀਕ ਹੈ ਤਾਂ ਸਾਰੇ ਜਗਤ ਲਈ ਠੀਕ ਹੈ। ਉਸਦਾ ਪ੍ਰਭਾਵ ਪ੍ਰਚਾਰ ਵੇਖ ਕੇ ਖੁਸ਼ ਹੋਵੋ। ਹੁਣ ਤੁਸੀਂ ਮੇਰੇ ਹਾਸੇ ਦਾ ਕਾਰਨ ਸਮਝ ਗਏ ਹੋ ਕਿ ਨਹੀਂ? ਮੇਰਾ ਕੁਛ ਹੋਰ ਮਤਲਬ ਨਹੀਂ ਸੀ। ਇਸ ਪਰ ਬ੍ਰਿਸ਼ਟਰਾਣੀ ਤਾਂ ਖਿੜ ਖਿੜ ਹੱਸ ਪਈ, ਪਰ ਬ੍ਰਿਸ਼ਟਰ ਬੁੱਲ ਟੁੱਕਦਾ ਸੋਚੀ ਪੈ ਰਿਹਾ ਸੀ। ਫਿਰ ਕਹਿਣ ਲੱਗਾ, ਹਾਂ ਬਾਬਾ ਜੀ, ਮੈਂ ਨਹੀਂ ਸਮਝਿਆ, ਇੱਕ ਵਾਰੀ ਫੇਰ। ਬਾਬਾ, ਫੇਰ ਕੀ? ਜੇ ਖੁਦਗਰਜ਼ੀ ਠੀਕ ਅਸੂਲ ਹੈ ਤਾਂ ਥਾਣੇਦਾਰ ਨੇ ਕੀ ਬੁਰਾ ਕੀਤਾ ਹੈ? ਤੁਸੀਂ ਆਪਣੇ ਫਾਇਦੇ ਦੇ ਫਿਕਰ ਵਿੱਚ, ਉਹ ਆਪਣੇ ਫਾਇਦੇ ਦੇ ਫਿਕਰ ਵਿੱਚ। ਤੁਸੀਂ ਆਪਣੇ ਫਾਇਦੇ ਲਈ ਧਰਮ ਦੀ ਵਿਚਾਰ ਨੂੰ ਕਮਜ਼ੋਰੀ ਅਤੇ ਕਾਇਰਤਾ ਸਮਝਦੇ ਹੋ, ਉਸਨੇ ਆਪਣੇ ਫਾਇਦੇ ਵਿੱਚ ਧਰਮ ਦੀ ਵਿਚਾਰ ਨੂੰ ਥਾਂ ਨਹੀਂ ਦਿੱਤੀ ਤਾਂ ਕੋਈ ਅਚਰਜ ਗੱਲ ਨਹੀਂ ਕੀਤੀ। ਬ੍ਰਿਸ਼ਟਰ, ਫਿਰ ਆਪਦਾ ਸਿਧਾਂਤ ਕੀ ਹੈ? ਬਾਬਾ, ਸਿੱਟਾ ਇਹ ਹੈ ਕਿ ਮਨੁੱਖ ਮਾਤਰ ਦੇ ਸੁੱਖ ਲਈ ਆਪਦਾ ਅਸੂਲ ਖੁੰਡਾ ਕਾਚੂ ਹੈ। ਨੇਕੀ ਜਾਂ ਭਲੀ ਵਰਤਣ, ਜਾਂ ਜਿਸ ਨੂੰ ਤੁਸੀਂ ਅਖਲਾਕ ਯਾਨੀ ਇਖਲਾਕ ਕਹਿੰਦੇ ਹੋ, ਉਸਦਾ ਫਲ ਘੱਟ ਤੋਂ ਘੱਟ ਇਹ ਤਾਂ ਹੋਣਾ ਚਾਹੀਏ ਕਿ ਮਨੁੱਖ ਮਾਤਰ ਦਾ ਸੁੱਖ ਖਰਾਬ ਨਾ ਹੋਵੇ। ਜੇ ਸਾਰੇ ਜਣੇ ਧੱਕੇ ਤੋੜੇ ਤੇ ਆਪਣੇ ਫਾਇਦੇ ਵੱਲ, ਦੂਜੇ ਦੀ ਗੁਪਤ ਪ੍ਰਗਟ ਸੀਨੇ ਜ਼ੋਰੀ ਨਾਲ ਜਾਂ ਛਲ ਕਪਟ ਨਾਲ ਹਾਨੀ ਕਰਕੇ ਲੱਗ ਰਹੇ, ਤਾਂ ਮਨੁੱਖ ਤੋਂ ਮਨੁੱਖ ਨੂੰ ਸੁੱਖ ਮਿਲ ਸਕਣਾ ਕਿੱਥੇ ਰਿਹਾ? ਨਾ ਭਾਈਚਾਰਾ ਰਿਹਾ, ਨਾ ਰਿਆਸਤ ਤੇ ਨਾ ਰਾਜ ਸੁੱਖ। ਜੇ ਇੱਕ ਡੰਗਰ ਦੂਜੇ ਡੰਗਰ ਨੂੰ ਢੁੱਡ ਮਾਰ ਕੇ ਖੁਰਲੀ ਤੋਂ ਪਰੇ ਧੱਕ ਕੇ ਉਸਦੇ ਪੱਠੇ ਆਪ ਖਾ ਜਾਂਦਾ ਹੈ, ਤਾਂ ਕਿਸੇ ਮਨੁੱਖ ਨੇ ਦੂਜੇ ਨੂੰ ਜ਼ੋਰ ਨਾਲ ਜਾਂ ਤ੍ਰਿਖੀ ਅਕਲ ਦੀ ਚਾਲਬਾਜ਼ੀ ਨਾਲ ਧੱਕਾ ਮਾਰ ਕੇ ਪਰੇ ਧੱਕ ਕੇ ਉਸਦਾ ਜੋ ਸੀ ਆਪਣਾ ਕਰ ਲਿਆ ਹੈ, ਤਾਂ ਦੋਹਾਂ ਦਾ ਪਸ਼ੂ ਬਿਰਤੀ ਵਿੱਚ ਕਿੱਥੇ ਫਰਕ ਹੈ? ਅਤੇ ਮਨੁੱਖ ਦੀ ਮਨੁੱਖਤਾਈ ਕਿਹੜੀ ਗੱਲ ਵਿੱਚ ਹੈ? ਬ੍ਰਿਸਟਰ, ਤੁਸੀਂ ਕੀ ਚਾਹੁੰਦੇ ਹੋ? ਬਾਬਾ, ਹਰ ਕੋਈ ਆਪਣੇ ਹੱਕ ਪਛਾਣ, ਪਰ ਆਪਣੇ ਫਰਜ਼ ਨੂੰ ਵੀ ਪਛਾਣੇ। ਜੋ ਉਸਦਾ ਹੋਰਨਾ ਬਣੇ ਹੈ, ਦੋਹਾਂ ਦਾ ਸਤਿਕਾਰ ਕਰੇ। ਮਤਲਬ ਕੀ ਕਿ ਧਰਮ ਪਰ ਤੁਰੇ, ਇਹ ਮਨੁੱਖਤਾਈ ਹੈ, ਅਤੇ ਫਿਰ ਆਪਣੇ ਘੱਟ ਵੱਧ ਉੱਪਰ ਸੰਤੋਖ ਕਰੇ, ਦੂਸਰੇ ਪਰ ਦਇਆ ਕਰੇ, ਇਹ ਦੇਵਤਾ ਪੁਣਾ ਹੈ। ਜੇ ਧਰਮ, ਸੰਤੋਖ ਤੇ ਦਇਆ ਤ੍ਰੈ ਹਰ ਪ੍ਰਾਣੀ ਵਰਤੇ, ਤਾਂ ਜਗਤ ਦਾ ਸੂਤ ਇੱਕ ਤੋਲ ਅਡੋਲ ਹੋ ਜਾਏ, ਅਰ ਵਧੀਕ ਤੋਂ ਵਧੀਕ ਜੋ ਇਸ ਧਰਤੀ ਤੇ ਮਨੁੱਖ ਨੂੰ ਪ੍ਰਾਪਤ ਹੋ ਸਕਦਾ ਹੈ, ਸਭ ਨੂੰ ਪ੍ਰਾਪਤ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।